ਗੁਰੂ ਪਾਤਸ਼ਾਹ ਦੇ ਅਦਬ ਵਿਚ ਆਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜਸ ਅਰੇ ਮਨਾ ਗਾਏ ਲੇ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹੇ ਮੇਰੇ ਮਨ, ਤੂੰ ਨੰਕਾਰ ਦਾ ਜਸ ਗਾ, ਜੋ ਤੇਰਾ ਸੰਗੀ ਹੈ। ਇੱਥੇ ਵੀ ਸੰਗੀ ਹੈ, ਅੱਗੇ ਵੀ ਸੰਗੀ ਹੈ। ਮੇਰਾ ਕਿਹਾ ਮਨ ਲੈ, ਗਾਉਣ ਦਾ ਸਮਾਂ ਬੀਤਦਾ ਜਾ ਰਿਹਾ। ਜਿਸ ਵੇਲੇ ਤੂੰ ਯਸ ਪ੍ਰਭੂ ਦਾ ਗਾ ਸਕਦਾ ਸਾਂ, ਤੇਰੇ ਵਿੱਚ ਸ਼ਕਤੀ ਸੀ, ਉਸ ਵੇਲੇ ਗਾਇਆ ਨਹੀਂ। ਸਮਾਂ ਬੀਤ ਗਿਆ, ਫਿਰ ਨਹੀਂ ਗਾਇਆ ਜਾਣਾ। ਨੰਕਾਰ ਦਾ ਜਸ ਐਸਾ ਹੈ ਜੋ ਮਨੁੱਖ ਨੂੰ ਪਾਕ ਪਵਿੱਤਰ ਤੇ ਸੁਖੀ ਸੁਹੇਲਾ ਕਰਦਾ। ਸਾਹਿਬਾਂ ਦਾ ਬੜਾ ਸੁੰਦਰ ਬਚਨ ਹੈ, ਕਹਿੰਦੇ ਨੇ ਧਰਮ ਰਾਜਾ ਆਪਣੇ ਜਮ ਦੂਤਾਂ ਨੂੰ ਕਹਿੰਦਾ, ਹੇ ਜਮੋ, ਹੇ ਮੇਰੇ ਦੂਤੋ, ਜਿਸ ਥਾਂ ਤੇ ਕੀਰਤਨ ਹੋ ਰਿਹਾ ਹੋਵੇ, ਜਿੱਥੇ ਸਾਧੂ ਬੈਠੇ ਹੋਣ, ਸਤ ਸੰਗਤ ਹੋਵੇ, ਉਸ ਥਾਂ ਤੇ ਤੁਸੀਂ ਭੁੱਲ ਕੇ ਨਹੀਂ ਜਾਣਾ। ਜੇ ਤੁਸੀਂ ਚਲੇ ਗਏ ਤੇ ਇਸ ਖੁਨਾਮੀ ਤੋਂ ਮੈਂ ਵੀ ਨਹੀਂ ਬਚ ਸਕਾਂਗਾ ਤੇ ਤੁਸੀਂ ਵੀ ਨਹੀਂ ਬਚ ਸਕੋਗੇ। ਇਹ ਨਿਰੀ ਪਰਲੋਕ ਦੀ ਗੱਲ ਹੀ ਨਾ ਕਰੀਏ, ਇਸ ਲੋਕ ਵਿੱਚ ਵੀ ਐਸਾ ਕਾਇਦਾ ਕਾਨੂੰਨ ਹੈ। ਹਰ ਅਦਾਲਤ ਇਹ ਚਾਹੁੰਦੀ ਹੈ ਕਿ ਪੁਲਿਸ ਵਾਲੇ ਕਿਸੇ ਤੇ ਗਲਤ ਕੇਸ, ਗਲਤ ਮੁਕਦਮਾ ਨਾ ਬਣਾ ਦੇਣ। ਅਗਰ ਅਦਾਲਤ ਦੇ ਸਾਹਮਣੇ ਸਿੱਧ ਹੋ ਜਾਏ, ਪੁਲਿਸ ਨੂੰ ਕਿੰਨੀਆਂ ਝਾੜਾਂ ਖਾਣੀਆਂ ਪੈਂਦੀਆਂ, ਕਿੱਡੀ ਹੇਠੀ ਤੇ ਹਾਨੀ ਉਹਨਾਂ ਦੀ ਹੁੰਦੀ ਹੈ, ਕਿਉਂਕਿ ਕਿਸੇ ਬੇਦੋਸ਼ੇ ਨੂੰ ਪਕੜ ਕੇ ਲੈ ਆਏ, ਬੇਦੋਸ਼ੇ ਨੂੰ ਨਾ ਲਿਆਉਣਾ। ਗੁਰਦੇਵ ਕਹਿੰਦੇ ਨੇ, ਧਰਮ ਰਾਜਾ ਕਹਿ ਰਿਹਾ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿਸ ਥਾਂ ਤੇ ਗੋਬਿੰਦ ਦਾ ਭਜਨ ਹੋਵੇ, ਸਾਧੂ ਹੋਣ, ਨਿਤ ਕੀਰਤਨ ਹੁੰਦਾ ਹੋਵੇ, ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਇਓ ਦੂਤ। ਹੇ ਦੂਤੋ, ਨਾ ਤੁਹਾਡਾ ਛੁਟਕਾਰਾ ਹੋਵੇਗਾ ਨਾ ਮੇਰਾ ਹੋਵੇਗਾ, ਨੇੜੇ ਨਾ ਜਾਣਾ। ਇਸੇ ਵਾਸਤੇ ਸ਼ਾਇਦ ਸਿਮਰਨ ਭਜਨ ਵਾਲੀਆਂ ਜਗ੍ਹਾ ਮਨੁੱਖ ਨੇ ਲੱਭੀਆਂ ਕਿ ਅੰਤ ਸਮੇਂ ਐਸੇ ਥਾਂ ਚਲਾ ਜਾਵਾਂ ਜਿੱਥੇ ਬੜਾ ਭਜਨ ਹੋਇਆ ਹੋਵੇ, ਪਵਿੱਤਰ ਥਾਂ ਹੋਵੇ, ਤਾਂ ਕਿ ਮੈਂ ਜਮਾਂ ਦੀ ਮਾਰ ਤੋਂ ਬਚ ਸਕਾਂ। ਹਰ ਮੁਸਲਮਾਨ ਚਾਹੁੰਦਾ ਹੈ ਕਿਤੇ ਮੱਕੇ ਵਿੱਚ ਮੌਤ ਆ ਜਾਵੇ ਨਾ ਤੇ ਮੇਰਾ ਨਿਸਤਾਰਾ ਹੋ ਜਾਏ, ਸਿੱਧਾ ਹੀ ਬਿਸ਼ਤਾਂ ਵਿੱਚ ਚਲਾ ਜਾਵਾਂਗਾ। ਈਸਾਈ ਦੇ ਮਨ ਵਿੱਚ ਇਹ ਲਾਲਸਾ, ਯਰੂਸ਼ਲਮ ਵਿੱਚ ਕਿਤੇ ਮੇਰੀ ਮੌਤ ਹੋ ਜਾਏ, ਮੇਰਾ ਨਿਸਤਾਰਾ ਹੋ ਜਾਏ, ਬੜਾ ਪਵਿੱਤਰ ਸਥਾਨ ਹੈ। ਕੋਈ ਸਨਾਤਨੀਏ ਚਾਹੁੰਦੇ ਨੇ ਕਿ ਕਾਂਸ਼ੀ ਵਿੱਚ ਮੌਤ ਹੋ ਜਾਏ ਤੇ ਸਵਰਗਾਂ ਨੂੰ ਚਲੇ ਜਾਵਾਂਗੇ, ਚੰਗੇ ਥਾਂ ਤੇ ਮੌਤ ਆ ਜਾਏ। ਸਾਹਿਬ ਕਹਿੰਦੇ ਨੇ, ਚੰਗਾ ਥਾਂ ਜਾਂ ਮੰਦਾ ਥਾਂ ਹੈ ਤੇਰਾ ਹਿਰਦਾ। ਜੇ ਤੇ ਤੇਰਾ ਹਿਰਦਾ ਪਵਿੱਤਰ ਹੈ, ਜਿੱਥੇ ਵੀ ਮੌਤ ਆ ਜਾਏ ਉੱਥੇ ਹੀ ਮੁਕਤ ਹੋ ਜਾਏਗਾ। ਤੂੰ ਆਪਣੇ ਹਿਰਦੇ ਨੂੰ ਤੀਰਥ ਕਿਉਂ ਨਹੀਂ ਬਣਾਉਂਦਾ? ਬਾਕੀ ਤੀਰਥਾਂ ਤੇ ਜਾਏਗਾ, ਮਲੀਨ ਬੰਦਿਆਂ ਤੇ ਤੀਰਥ ਵੀ ਮਲੀਨ ਕਰ ਛੱਡੇ। ਮਲੀਨ ਮਨ ਦੇ ਬੰਦਿਆਂ ਨੇ ਧਾਰਮਿਕ ਸਥਾਨਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੱਤਾ। ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕਹਿਣਾ ਪਿਆ, ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ, ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਜਦੋਂ ਇਸ਼ਟ ਦੇਵਾਂ ਦੇ ਥਾਂ ਵੀ ਭ੍ਰਿਸ਼ਟ ਹੋ ਜਾਂਦੇ ਨੇ, ਜਗਤ ਦੇ ਡੁੱਬਣ ਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਇੱਕ ਹਕਾਇਤ ਮੈਨੂੰ ਯਾਦ ਆਈ, ਇੱਕ ਨੌਜਵਾਨ ਇੱਕ ਮਸਜਿਦ ਵਿੱਚ ਠਹਿਰਿਆ ਸੀ ਤੇ ਮੁੱਲਾ ਨੇ ਅਚਾਨਕ ਕਹਿ ਦਿੱਤਾ ਕਿ ਇੱਥੋਂ ਦਾ ਗਰਦੋ ਗੁਬਾਰ ਕੁਝ ਸਾਫ ਕਰ, ਵੇਖ ਕਿੰਨਾ ਗੰਦ ਪੈ ਗਿਆ, ਇਹ ਇੱਥੋਂ ਬਾਹਰ ਚਲਾ ਗਿਆ। ਬੜਾ ਪਿਆਰਾ ਇਸਦਾ ਸੁਭਾਅ ਸੀ, ਵਾਇਸ ਨੂੰ ਜਾਪਿਆ ਮੈਂ ਗਲਤ ਕਹਿ ਬੈਠਾ, ਸ਼ਾਇਦ ਗੁੱਸਾ ਲੱਗਿਆ। ਲੱਭਦਾ ਲੱਭਦਾ ਗਿਆ, ਕਹਿਣ ਲੱਗਾ, ਕਾਕਾ ਗੁੱਸਾ ਮੰਨ ਲਿਆ, ਕਿਉਂ ਆ ਗਏ? ਕਹਿਣ ਲੱਗਾ, ਤੁਸੀਂ ਕਿਹਾ ਸੀ ਨਾ ਮਸਜਿਦ ਵਿੱਚ ਗੰਦ ਪੈ ਰਿਹਾ ਤੇ ਮੇਰੇ ਮਨ ਚ ਧਿਆਨ ਆਇਆ ਕਿ ਉੱਥੋਂ ਦੀ ਤੇ ਧੂੜ ਵੀ ਪਵਿੱਤਰ ਹੈ, ਲੋਕੀ ਮਸਤਕ ਨੂੰ ਲਗਾਉਂਦੇ ਨੇ, ਜੇ ਸਭ ਤੋਂ ਜ਼ਿਆਦਾ ਮਲੀਨ ਹਾਂ ਤੇ ਮੈਂ ਹਾਂ, ਮੈਂ ਇੱਥੋਂ ਬਾਹਰ ਨਿਕਲ ਜਾਵਾਂ। ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ, ਇਹਦਾ ਮਤਲਬ ਇਹ ਕਤਾ ਹੀ ਨਹੀਂ ਕਿ ਧਾਰਮਿਕ ਸਥਾਨਾਂ ਤੇ ਗੰਦ ਪਿਆ ਰਹੇ, ਸਫਾਈ ਤੇ ਕਰਨੀ ਹੈ। ਭਾਵ ਇਹ ਹੈ ਸਪਸ਼ਟ ਕਿ ਮਨੁੱਖ ਜੇਕਰ ਇਹ ਚਾਹੁੰਦਾ ਹੈ ਕਿ ਕਿਤੇ ਧਾਰਮਿਕ ਸਥਾਨ ਤੇ ਗੰਧ ਨਾ ਪਵੇ ਤੇ ਮਲੀਨ ਹਿਰਦਾ ਲੈ ਕੇ ਵੀ ਨਾ ਜਾਏ, ਹਿਰਦਾ ਸਾਫ ਕਰਕੇ ਜਾਏ। ਮਲੀਨ ਮਨ ਵਾਲੇ ਹਿਰਦੇ ਤੀਰਥਾਂ ਤੇ ਵੀ ਗਏ ਨੇ, ਉਹਨਾਂ ਥਾਵਾਂ ਦੇ ਉੱਤੇ ਵੀ ਭ੍ਰਿਸ਼ਟਾਚਾਰ ਹੋ ਗਿਆ, ਕਬੀਰ ਸਾਹਿਬ ਨੂੰ ਕਹਿਣਾ ਪਏ। ਇੱਕ ਸੱਜਣ ਨੇ ਪੁੱਛ ਲਿਆ, ਮਹਾਰਾਜ ਸੁਣਿਆ ਬਨਾਰਸ ਦੇ ਠੱਗ ਬੜੇ ਪ੍ਰਸਿੱਧ ਨੇ। ਕਹਿਣ ਲੱਗੇ ਹੈ, ਕਹਿਣ ਲੱਗੇ ਧਾਰਮਿਕ ਸਥਾਨ ਇੱਥੇ ਤੇ ਠੱਗ ਨਹੀਂ ਚਾਹੀਦੇ। ਉਹ ਕਹਿਣ ਲੱਗੇ ਹੈ ਨਾ। ਫਿਰ ਕਹਿਣ ਲੱਗਾ, ਕੋਈ ਹੁਲੀਆ ਮੈਨੂੰ ਦੱਸ ਦੇਵੋ ਤਾਂ ਕਿ ਮੈਂ ਠੱਗੀ ਤੋਂ ਬਚ ਜਾਵਾਂ। ਉਹਨਾਂ ਜਿਹੜਾ ਉੱਤਰ ਕਿਹਾ ਸੀ ਉਹ ਕਮਾਲ ਹੈ। ਕਹਿੰਦੇ ਨੇ, ਜਿਨ੍ਹਾਂ 3.5 ਗਜ ਦੀਆਂ ਧੋਤੀਆਂ ਬੰਨੀਆਂ ਹੋਣ, ਮਾਂਜੇ ਲਿਸ਼ਕੇ ਲੋਟੇ ਹੱਥ ਵਿੱਚ ਹੋਣ, ਪੂਰੇ ਤੈਨੂੰ ਕਰਮ ਕਾਂਡੀ ਜਾਪਣ, ਇਹਨਾਂ ਕੋਲੋਂ ਬਚ ਕੇ ਰਹੀ। ਇਹ ਐਸੇ ਨੇ ਜਿਹੜੇ ਰੁੱਖਾਂ ਨੂੰ ਫਲਾਂ ਸਮੇਤ ਹੀ ਹਜ਼ਮ ਕਰ ਜਾਂਦੇ ਨੇ, ਫਲ ਹੀ ਨਹੀਂ ਖਾਂਦੇ। ਆਸਾ ਰਾਗ ਵਿੱਚ ਭਗਤ ਬਾਣੀ ਚੋ ਸ਼ਬਦ ਹੈ, ਗਜ 3.5 ਧੋਤੀਆਂ ਤੇਰੇ ਪਾਇਨ ਤਗ, ਤਗ ਦਾ ਅਰਥ ਹੈ ਜਨੇਊ, ਤੇਰੇ ਜਨੇਊ ਜਿੰਨਾ ਪਾਏ ਨੇ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨਾ ਆਖੀਐ ਬਿਨ ਬਨਾਰਸ ਕੇ ਠੱਗ। ਬਨਾਰਸ ਤੇ ਇਹ ਠੱਗ ਨੇ ਕਿਉਂ ਕਹਿਣਾ ਪਿਆ? ਮਨ ਮਲੀਨ ਹੈ, ਮਲੀਨ ਮਨ ਨੂੰ ਸਾਫ਼ ਨਹੀਂ ਕੀਤਾ ਤੇ ਚਾਹਿਆ ਇੰਨਾ ਕਿ ਕਿਸੇ ਐਸੇ ਥਾਂ ਤੇ ਤੁਰ ਜਾਵਾਂ, ਮੁਕਤ ਹੋ ਜਾਵਾਂ। ਕਬੀਰ ਸਾਹਿਬ ਕਹਿੰਦੇ ਨੇ, ਤੀਰਥ ਬਣੇ ਕਿਵੇਂ ਨੇ ਤੇ ਤੀਰਥ ਵੱਡਾ ਕਿ ਰੱਬ ਦਾ ਦਾਸ। ਚਗਰਾ ਏਕ ਨਵੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। ਉਹ ਕਹਿੰਦੇ ਨੇ, ਬ੍ਰਹਮਾ ਬੜਾ ਕੇ ਜਾਸਿਉ ਪਾਇਆ, ਵੇਦ ਬੜਾ ਕੇ ਜਹਾਂ ਤੇ ਆਇਆ, ਕਹ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਵੱਡਾ ਤੀਰਥ ਹੈ ਕਿ ਰੱਬ ਦਾ ਦਾਸ ਵੱਡਾ, ਰੱਬ ਦਾ ਦਾਸ ਹੀ ਵੱਡਾ। ਉਸ ਦਾ ਮਨ ਇੱਕ ਤੀਰਥ ਬਣ ਗਿਆ, ਉਸ ਹਿਰਦਾ ਹਿਰਦਾ ਇੱਕ ਪਵਿੱਤਰ ਘਾਟ ਬਣ ਗਿਆ ਜਿਸ ਥਾਂ ਤੇ ਇਸ਼ਨਾਨ ਹੋ ਸਕਦਾ। ਗੁਰਦੇਵ ਕਹਿੰਦੇ ਨੇ, ਮੈਂ ਇਹ ਸ਼ਿਕਸ਼ਾ ਤੇ ਨਹੀਂ ਦਿੰਦਾ ਕਿ ਤੂੰ ਐਸਾ ਥਾਂ ਜਾ ਕੇ ਲੱਭ, ਭਜਨ ਕੀਰਤਨ ਵਾਲਾ ਹੋਵੇ। ਮੈਂ ਸ਼ਿਕਸ਼ਾ ਦੇ ਰਿਹਾ, ਹਰ ਘਰ ਧਰਮਸ਼ਾਲਾ ਬਣ ਜਾਏ। ਹਰ ਘਰ ਵਿੱਚ ਹੀ ਮੌਤ ਆਉਣੀ ਹੈ ਨਾ, ਕੋਈ ਘਰ ਐਸਾ ਨਹੀਂ ਜਿੱਥੇ ਮੌਤ ਨਹੀਂ ਆਈ, ਤੇ ਤੂੰ ਆਪਣੇ ਘਰ ਨੂੰ ਹੀ ਕੀਰਤਨ ਸਥਾਨ ਕਿਉਂ ਨਹੀਂ ਬਣਾਉਂਦਾ? ਆਪਣੇ ਘਰ ਨੂੰ ਹੀ ਸਤ ਸੰਗਤ ਕਿਉਂ ਨਹੀਂ ਬਣਾਉਂਦਾ ਤਾਂ ਕਿ ਜਮ ਦੂਤ ਨਿਕਟ ਨਾ ਆਵੇ? ਜੇ ਘਰ ਘਰ ਕੀਰਤਨ ਹੋਵੇ, ਜੈਸਾ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸੁਝਾਅ ਦਿੱਤਾ ਸਾਨੂੰ, ਕਹਿੰਦੇ ਨੇ, ਬਾਬਾ ਜੀ ਨੇ ਇਹ ਸੁਪਨਾ ਕਿਸੇ ਵੇਲੇ ਲਿਆ ਸੀ ਕਿ ਘਰ ਘਰ ਵਿੱਚ ਧਰਮਸ਼ਾਲਾ ਬਣ ਜਾਏਗੀ, ਘਰ ਘਰ ਵਿੱਚ ਕੀਰਤਨ ਹੋਵੇਗਾ, ਘਰ ਘਰ ਵਿੱਚ ਰੱਬ ਦਾ ਸਿਮਰਨ ਹੋਵੇਗਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਦੇਵ ਨੇ ਜਿੱਥੇ ਪੈਰ ਰੱਖਿਆ ਉਹ ਥਾਂ ਪਵਿੱਤਰ ਹੋ ਗਈ ਉਹਨਾਂ ਦੇ ਚਰਨਾਂ ਨਾਲ। ਗੁਰਦੇਵ ਦੇ ਅੰਦਰ ਤੀਰਥ ਹੈ, ਸਿੱਖ ਨੇ ਆਪਣੇ ਅੰਦਰ ਤੀਰਥ ਬਣਾਉਣਾ ਤਾਂ ਕਿ ਜਮ ਦੂਤ ਨੇੜੇ ਨਾ ਆਵੇ। ਜਮ ਦੂਤਾਂ ਦਾ ਰਾਜਾ ਕਹਿ ਰਿਹਾ, ਕਿਸੇ ਬੇਦੋਸ਼ੇ ਨੂੰ ਨਾ ਮਾਰਨਾ। ਬੇਦੋਸ਼ਾ ਕੌਣ ਹੈ? ਦੋਸ਼ ਤੋਂ ਰਹਿਤ, ਗੁਣਾ ਤੋਂ ਰਹਿਤ ਕੌਣ ਹੈ? ਬੰਦਾ ਤੇ ਦੋਸ਼ਾਂ ਨਾਲ ਭਰੇ, ਇਹ ਵੱਖਰੀ ਗੱਲ ਹੈ ਕਿ ਕਈ ਮਨੁੱਖ ਐਸੇ ਨੇ ਗੁਣਾ ਪ੍ਰਗਟ ਹੋ ਗਿਆ, ਪਤਾ ਲੱਗ ਗਿਆ, ਤੇ ਕਈਆਂ ਦਾ ਪਤਾ ਨਹੀਂ ਲੱਗਾ। ਉਹਨਾਂ ਲੁਕਾ ਕੇ ਰੱਖਿਆ, ਪਤਾ ਨਹੀਂ ਚੱਲਿਆ, ਪਰ ਗੁਣਾਹਾਂ ਤੋਂ ਪਾਕ ਹੋਣਾ, ਐਬਾਂ ਤੋਂ ਬਚਣਾ ਬਹੁਤ ਮੁਸ਼ਕਲ ਗੱਲ ਹੈ। ਦੋਸ਼ਾਂ ਨਾਲ ਤੇ ਮਨੁੱਖ ਭਰੇ ਹੈ। ਇੱਕ ਸੂਫੀ ਸੰਤ ਸੀ, ਉਹਨੇ ਵੇਖਿਆ ਕਿ ਇੱਕ ਬੰਦਾ ਦੂਸਰੇ ਦੀ ਨਿੰਦਿਆ ਕਰ ਰਹੀ, ਕਹਿ ਰਿਹਾ ਇਸ ਦੇ ਵਿੱਚ ਅਵਗਣ ਹੈ ਤੇ ਅਵਗਣ ਮੈਂ ਤੱਕਿਆ। ਹੱਸ ਕੇ ਕਹਿਣ ਲੱਗਾ, ਮਿੱਤਰਾ, ਕਿਆਮਤ ਵਾਲੇ ਦਿਨ ਕਦੀ ਤੂੰ ਹੀ ਇਹਦਾ ਗਵਾਹ ਹੋਵੇ ਨਾ, ਸਿਰਫ ਇਕੱਲਾ ਤੇ ਸਾਫ਼ ਹੀ ਬਰੀ ਹੈ। ਪਰਮਾਤਮਾ ਬੜਾ ਦਿਆਲ ਹੈ ਤੇ ਇੱਕ ਗੁਣਾ ਵੀ ਇਸਦਾ ਮੁਆਫਨਾ ਕਰੇਗਾ। ਕਹਿਣ ਲੱਗਾ, ਪਰ ਨਹੀਂ, ਗੱਲ ਹੋਰ ਹੈ। ਇੱਕ ਗੁਣਾ ਦਾ ਤੈਨੂੰ ਪਤਾ ਲੱਗਾ, ਜਿੱਥੇ ਇੱਕ ਹੋਵੇ ਉੱਥੇ ਸਾਰੇ ਹੀ ਹੁੰਦੇ। ਪ੍ਰਗਟ ਇੱਕ ਹੋਇਆ, ਅਵਗਣ ਇੱਕ ਦਾ ਪਤਾ ਲੱਗਾ। ਅਵਗਣਾ ਨਾਲ ਤੇ ਮਨੁੱਖ ਭਰਪੂਰ ਹੈ, ਅਵਗਣੀ ਭਰਿਆ ਸਰੀਰ ਹੈ। ਕਿਉਂ ਸੰਤੋ ਨਿਰਮਲ ਹੋਏ, ਇਹ ਸੰਤ ਜਾਣੋ ਇਹ ਸਰੀਰ ਕਿਵੇਂ ਨਿਰਮਲ ਹੋਵੇ? ਬੜਾ ਅਵਗਣ ਹੈ, ਸਭ ਤੋਂ ਵੱਡਾ ਅਵਗਣ ਹੈ ਹੰਕਾਰੀ ਹੋਣਾ। ਸਿਆਣੇ ਚਿੰਤਕਾਂ, ਸਿਆਣੇ ਖੋਜੀਆਂ ਨੇ ਇੱਕ ਵਕਤਵ ਦਿੱਤਾ ਹੈ, ਉਹ ਕਹਿੰਦੇ ਨੇ, ਬੰਦਾ ਅੱਜ ਜਿੰਨਾ ਹੰਕਾਰੀ ਏ ਇੰਨਾ ਕਦੀ ਨਹੀਂ ਸੀ ਹੋਏ। ਰਾਵਣ ਨੂੰ ਬੜਾ ਹੰਕਾਰੀ ਕਹਿੰਦੇ ਆ, ਹਰਨਾਕਸ਼ ਨੂੰ ਹੰਕਾਰੀ ਕਹਿੰਦੇ ਆ, ਪਰ ਉਹ ਕਹਿੰਦੇ ਨੇ ਅੱਜ ਜ਼ਿਆਦਾ ਹੰਕਾਰ ਹੈ। ਉਸ ਦਾ ਕਾਰਨ ਹੈ ਕਿ ਜਿੰਨੀਆਂ ਵਿਗਿਆਨਕ ਉਪਲਬਧੀਆਂ ਅੱਜ ਹੋਈਆਂ ਨੇ, ਪ੍ਰਾਪਤੀਆਂ ਅੱਜ ਹੋਈਆਂ ਨੇ, ਕਦੀ ਨਹੀਂ ਸਨ ਹੋਈਆਂ। ਮਨੁੱਖ ਨੇ ਬਹੁਤ ਕੁਛ ਕਰ ਲਿਆ, ਕੁਦਰਤ ਦੇ ਬਹੁਤ ਰਾਜ਼ ਇਸਨੇ ਜਾਣ ਲਏ ਨੇ, ਇਸ ਵਾਸਤੇ ਹੰਕਾਰੀ ਹੋਏ। ਗੈਲੀਲੀਓ ਬਹੁਤ ਵੱਡਾ ਵਿਗਿਆਨਕ ਹੋਇਆ, ਉਸਨੇ ਜਦੋਂ ਪਹਿਲੀ ਵਾਰ ਇਹ ਗੱਲ ਕਹੀ ਨਾ ਕਿ ਧਰਤੀ ਜਿਹੜੀ ਹੈ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ। ਆਪ ਨੂੰ ਪਤਾ ਹੈ ਸਾਰੇ ਮੰਦਰਾਂ ਵਿੱਚ, ਧਾਰਮਿਕ ਸਥਾਨਾਂ ਵਿੱਚ ਉਸਦੀ ਵਿਰੋਧਤਾ ਹੋਈ ਸੀ, ਔਰ ਕਿਹਾ ਗਿਆ ਸੀ ਇਸ ਬੰਦੇ ਨੂੰ ਫੜ ਕੇ ਫਾਂਸੀ ਤੇ ਲਟਕਾ ਦਿੱਤਾ ਜਾਏ। ਜਿਸ ਥਾਂ ਤੇ ਮਨੁੱਖ ਰਹਿੰਦਾ ਹੈ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ। ਉਸ ਵੇਲੇ ਇੱਕ ਮਹਾਨ ਵਿਦਵਾਨ ਨੇ ਸਾਰੀ ਮਨੁੱਖਤਾ ਤੇ ਵਿਅੰਗ ਕਰ ਦਿੱਤਾ, ਕਹਿਣ ਲੱਗੇ ਗਲਤ ਕਹਿ ਰਹੇ ਹੈ, ਜਿਸ ਥਾਂ ਤੇ ਮੈਂ ਰਹਿ ਰਿਹਾ ਉਹ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ ਨਹੀਂ, ਸੂਰਜ ਹੀ ਘੁੰਮਦਾ। ਪਤਾ ਲੱਗਿਆ ਨਹੀਂ ਸੂਰਜ ਨਹੀਂ ਘੁੰਮਦਾ, ਧਰਤੀ ਘੁੰਮਦੀ ਹੈ। ਹੰਕਾਰ ਨੂੰ ਬਹੁਤ ਵੱਡੀ ਚੋਟ ਲੱਗੀ। ਇੱਕ ਧਾਰਮਿਕ ਗ੍ਰੰਥ ਦਾ ਅਧਿਐਨ ਕਰਦਿਆਂ ਮੈਂ ਕਥਾ ਪੜ੍ਹੀ, ਕਹਿੰਦੇ ਨੇ ਇੱਕ ਮਹਾਂਪੁਰਖ ਬੰਦਗੀ ਕਰਦਾ ਰਿਹਾ ਤੇ ਨਾਲ ਮਨ ਚ ਇਹ ਗੁਮਾਨ ਆ ਗਿਆ ਮੈਂ ਬਹੁਤ ਕੁਛ ਕੀਤਾ, ਜਿਸ ਦਿਨ ਮੈਂ ਜਾਣਾ ਰੱਬ ਅੱਗੋਂ ਲੈਣ ਵਾਸਤੇ ਆਇਆ ਹੋਵੇਗਾ। ਕਹਿੰਦੇ ਨੇ ਮਰ ਗਿਆ ਤੇ ਪਹੁੰਚ ਗਿਆ ਪਰਮਾਤਮਾ ਦੇ ਦਰਵਾਜੇ ਤੱਕ, ਦਰਵਾਜਾ ਖਟਖਟਾਇਆ, ਅੰਦਰੋਂ ਕਿਸੇ ਨੇ ਝਾਕਿਆ ਤੇ ਇਹਦੀਆਂ ਅੱਖਾਂ ਮੁੰਦੀਆਂ ਗਈਆਂ। ਕਹਿਣ ਲੱਗਾ ਭਗਵਾਨ ਤੁਹਾਡੇ ਹਜ਼ਾਰ ਨੇਤਰ, ਇਹ ਮੇਰੇ ਕੋਲੋਂ ਰੌਸ਼ਨੀ ਇਹ ਪ੍ਰਕਾਸ਼ ਤੱਕਿਆ ਨਹੀਂ ਜਾਂਦਾ, ਜਰਾ ਕਿਰਪਾ ਕਰੋ ਇਹ ਪ੍ਰਕਾਸ਼ ਘੱਟ ਕਰ ਲਓ। ਅੰਦਰੋਂ ਆਵਾਜ਼ ਆਈ, ਭਗਵਾਨ ਨਹੀਂ ਮੈਂ ਤੇ ਦਰਬਾਨ ਆ। ਆਖੋ ਸਤਨਾਮ ਦਰਬਾਨ ਆ ਉਹਦਾ, ਦਰਬਾਨ ਦੀ ਤੇਰੇ ਕੋਲੋਂ ਤਾਪ ਨਹੀਂ ਝੱਲੀ ਗਈ, ਭਗਵਾਨ ਦੇ ਸਾਹਮਣੇ ਕਿਵੇਂ ਜਾਵੇਂਗਾ। ਕਹਿਣ ਲੱਗਾ ਮੈਂ ਆਇਆ ਭਗਵਾਨ ਨੂੰ ਮਿਲਣ ਲਈ, ਕਿੱਥੋਂ ਆਇਆ? ਪ੍ਰਿਥਵੀ ਤੋਂ। ਕਹਿਣ ਲੱਗਾ ਕਿੰਨੇ ਨੰਬਰ ਦੀ ਪ੍ਰਿਥਵੀ, ਕੋਈ ਗਿਣੀਆਂ ਹੀ ਨਹੀਂ ਜਾਂਦੀਆਂ ਕਿੰਨੀਆਂ ਧਰਤੀਆਂ। ਕਿੱਥੋਂ ਆਇਆ ਤੂੰ? ਤੇਰੇ ਵਰਗੇ ਕੀੜੇ ਮਕੌੜੇ ਕਰੋੜਾਂ ਇੱਥੇ ਫਿਰਦੇ ਪਏ ਨੇ। ਮਨੁੱਖ ਦਾ ਹੰਕਾਰ ਚੂਰ ਚੂਰ ਹੋ ਜਾਣਾ ਚਾਹੀਦਾ ਇਹ ਗੱਲ ਸੁਣ ਕੇ। ਵਾਕਿਆ ਤੱਕ ਉਹ ਆਪਣੇ ਆਪ ਨੂੰ ਅਸੀਂ ਕੀ ਆ, ਜਿਸ ਪ੍ਰਿਥਵੀ ਤੇ ਰਹਿ ਰਹੇ ਹਾਂ ਇਸ ਜਿਹੀਆਂ ਕਿੰਨੀਆਂ ਪ੍ਰਿਥਵੀਆਂ ਨੇ, ਕਿੰਨੇ ਇੱਥੇ ਬ੍ਰਹਿਮੰਡ ਨੇ, ਕੋਈ ਗਿਣੇ ਨਹੀਂ ਜਾ ਸਕਦੇ, ਕੋਈ ਅੰਤ ਸ਼ੁਮਾਰ ਨਹੀਂ। ਸਾਹਿਬ ਜੀ ਤਾਹੀਓ ਕਹਿੰਦੇ ਨੇ ਨੰਕਾਰ ਤੇਰੀ ਕੁਦਰਤ ਦਾ ਪਾਰਾਵਾਰ ਨਹੀਂ, ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਪਾਣੇ, ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਮਨੁੱਖ ਦਾ ਜੇਕਰ ਹੰਕਾਰ ਮਿਟ ਜਾਏ ਤੇ ਰੱਬ ਦਾ ਯਸ ਇਹਨੇ ਕਰ ਲਿਆ, ਹੰਕਾਰ ਕਾਇਮ ਰਹਿ ਗਿਆ ਤੇ ਯਸ ਕੋਈ ਨਹੀਂ ਹੋਇਆ। ਅੰਦਰ ਇੱਕ ਧੁਨੀ ਛਿੜੀ ਹੈ ਹਰ ਬੰਦੇ ਦੇ, ਹੈ ਜਾਂ ਤੇ ਤੂੰ ਤੂੰ ਦੀ ਧੁਨੀ ਹੋਵੇਗੀ ਜਾਂ ਮੈਂ ਦੀ ਹੋਵੇਗੀ, ਇੱਕ ਧੁਨੀ ਹਮੇਸ਼ਾ ਵੱਜਦੀ ਰਹਿੰਦੀ। ਉਹ ਸਾਡੀ ਸਿਮਰਤੀ ਚ ਆਵਾਜ਼ ਆਉਂਦੀ ਹੈ ਕਿ ਮੈਂ ਹਾਂ ਮੈਂ ਹਾਂ, ਜੋ ਕਰਮ ਕਰਦਾ ਹਾਂ ਉਸ ਦੇ ਮਗਰ ਮੈਂ। ਜਦੋਂ ਕੋਈ ਮੈਂ ਨੂੰ ਮਾਰ ਲੈਂਦਾ ਫਿਰ ਉਹਨੂੰ ਜਮ ਨਹੀਂ ਮਾਰ ਸਕਦਾ। ਜੇ ਕੋਈ ਮੈਂ ਨੂੰ ਮਾਰ ਲਵੇ, ਨਾਮ ਜਪ ਕੇ ਇਸ ਮੈਂ ਨੂੰ ਮਾਰਨਾ, ਹਉਮੈ ਨੂੰ ਮਾਰਨਾ। ਸਾਹਿਬ ਜੀ ਕਹਿੰਦੇ ਨੇ ਤੂੰ ਰਨ ਜਿੱਤਿਆ ਤੇ ਕੀ ਜਿੱਤਿਆ, ਜੇ ਤੂੰ ਆਪਣਾ ਮਨ ਨਾ ਜਿੱਤਿਆ। ਮਨ ਨੂੰ ਜਿੱਤਣਾ ਸੀ ਨਾ, ਰਨ ਤੇ ਸੀ ਜੀ ਐ ਆਤਮ ਜੀਤੈ ਕੋਏ। ਇੱਕ ਬੰਦਾ ਆਪ ਹਾਰਿਆ ਪਿਆ ਤੇ ਦੂਸਰੇ ਨੂੰ ਜਿੱਤ ਕੇ ਕੀ ਕਰੇਗਾ, ਜਿਹੜਾ ਆਪ ਹੀ ਗੁਲਾਮ ਹੈ। ਮਨ ਦਾ ਗੁਲਾਮ ਸਾਰੀ ਦੁਨੀਆਂ ਨੂੰ ਗੁਲਾਮ ਬਣਾ ਲੈ, ਆਪ ਤੇ ਗੁਲਾਮ ਹੈ। ਆਤਮ ਜੀਤੈ ਕੋਏ, ਕੋਈ ਆਪਣੇ ਆਪ ਨੂੰ ਜਿੱਤੇ। ਹਉਮੈ ਅਨਸਿਓ ਲਰ ਮਰੈ ਸੋ ਸੋ ਬਾਧੂ ਹੋਏ। ਬਹੁਤ ਸੂਰਮੇ ਹੋਏ ਨੇ ਕੁਛ ਤੇ ਐਸੇ ਜਿਹੜੇ ਇੱਕ ਹੱਥ ਨਾਲ ਤਲਵਾਰ ਚਲਾਉਂਦੇ ਸਨ, ਪਰ ਬੰਦੇ ਨੇ ਸੋਚਿਆ ਦੋਵਾਂ ਨਾਲ ਚਲਾਵਾਂ। ਦੋ ਦੋ ਤਲਵਾਰਾਂ ਚਲਾਉਂਦੇ ਵੀ ਕਈ ਸਿੰਘ ਮੈਂ ਆਪ ਵੇਖੇ ਨੇ, ਸ਼ਸਤਰਧਾਰੀ ਦੋ ਤਲਵਾਰਾਂ ਇਕੱਠੀਆਂ ਚਲਾ ਰਹੇ। ਸਾਹਿਬ ਕਹਿੰਦੇ ਨੇ ਸੋਭਾਤੂ ਉਸ ਨੂੰ ਕਹਿੰਦੇ ਨੇ ਜਿਹੜਾ ਦੋ ਤਲਵਾਰਾਂ ਇਕੱਠੀਆਂ ਹੀ ਚਲਾਵੇ। ਕਹਿੰਦੇ ਨੇ ਜਿਹੜਾ ਹਉਮੈ ਨਾਲ ਲੜ ਜਾਵੇ, ਦਵੈਤ ਨਾਲ ਲੜੇ, ਦੂਈ ਅੰਦਰੋਂ ਮਰ ਜਾਏ, ਹਉਮੈ ਮਰ ਜਾਏ, ਉਹ ਸੋਭਾਤੂ, ਉਹ ਹੈ ਦੋ ਤਲਵਾਰਾਂ ਚਲਾਉਣ ਵਾਲਾ ਸੂਰਮਾ। ਮਨੀ ਮਿਟਾਏ ਜੀਵਤ ਮਰੈ ਗੁਰਪੂਰੈ ਉਪਦੇਸ਼। ਜਿਉਂਦਾ ਹੀ ਕੋਈ ਮਰ ਜਾਵੇ ਇਹ ਤੇ ਅਭਿਆਸ ਕਰਨਾ ਪੈਂਦਾ, ਜੀਵਤ ਮਰਨ ਦਾ ਦਿਨ ਰਾਤ ਯਾਦ ਕਰਦਾ ਰਹਿ ਕਿ ਮੈਂ ਅੰਤ ਮਰ ਜਾਣ, ਮੌਤ ਅੱਖਾਂ ਦੇ ਸਾਹਮਣੇ ਆ ਜਾਏ, ਮੈਂ ਮਰਨਾ ਜਿਉਂਦੇ ਨਹੀਂ ਰਹਿਣਾ। ਫੇਰ ਜੇ ਅੰਤ ਯਾਦ ਆ ਜਾਏ ਤੇ ਬੇਅੰਤ ਦਾ ਭਾਉ ਹਿਰਦੇ ਵਿੱਚ ਵਸ ਜਾਏਗਾ, ਮਨੁੱਖ ਅਪਰਾਧਾਂ ਤੋਂ ਬਚ ਸਕੇਗਾ, ਮਨੁਆ ਜੀਤੈ ਹਰ ਮਿਲੈ ਤੈ ਸੂਰਤਨ ਵੇਸ। ਅਸਲ ਸੂਰਮਿਆਂ ਵਾਲਾ ਵੇਸ, ਸੂਰਮਿਆਂ ਵਾਲੀ ਵਰਦੀ ਕਿਸ ਦੀ ਹੈ? ਜਿਸ ਨੇ ਆਪਣਾ ਮਨ ਜਿੱਤ ਲਿਆ ਤੇ ਹਰੀ ਨਾਲ ਮੇਲ ਹੋ ਗਿਆ। ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ। ਗੁਰਮਤ ਕਹਿੰਦੀ ਹੈ ਕਿ ਇੱਕ ਗੁਰਜੇ ਆ ਜਾਵੇ ਤੇ ਨਿਸਤਾਰਾ। ਉਹ ਕਿਹੜਾ? ਇਹ ਤੇ ਸਮਝ ਕੇ ਮੈਂ ਸਾਰਿਆਂ ਦਾ, ਪਰ ਇਹ ਕਦੀ ਨਾ ਭੁੱਲ ਕੇ ਸਮਝ ਕੇ ਕੋਈ ਇੱਥੇ ਮੇਰਾ ਹੈ। ਇਸ ਗੁਰ ਨਾਲ ਜੀਵਨ ਬੜਾ ਸੁਧਰ ਸਕਦਾ। ਜਦੋਂ ਅਸੀਂ ਸਮਝਦੇ ਹਾਂ ਨਾ ਕੋਈ ਮੇਰਾ ਹੈ, ਕਿਸੇ ਨੇ ਫਤਿਹ ਗਜਾ ਦਿੱਤੀ ਤੇ ਸਾਡਾ ਅਧਿਕਾਰ ਬਣ ਗਿਆ, ਭਾਈ ਹੁਣ ਇਹ ਸਾਡਾ ਗੁਲਾਮ ਹੈ, ਕਾਬੂ ਆ ਗਿਆ ਬੰਦਾ, ਫਿਰ ਅਨੇਕਾਂ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਉਸ ਦੇ ਉੱਤੇ ਥੋਪਾਂਗੇ। ਫਿਰ ਹੰਕਾਰ ਵੱਧਦਾ ਜਾਏਗਾ, ਇਹ ਧਨ ਮੇਰਾ, ਇੰਨੇ ਮਿੱਤਰ ਮੇਰੇ ਨੇ, ਇੰਨੀ ਤਾਕਤ ਮੇਰੀ ਹੈ। ਸਾਹਿਬ ਕਹਿੰਦੇ ਨੇ ਸਮਝ ਲੈ ਕਿ ਤੇਰਾ ਕੋਈ ਵੀ ਨਹੀਂ, ਪਤਾ ਨਹੀਂ ਕੋਈ ਸਵੇਰੇ ਫਤਿਹ ਗਜਾਏਗਾ ਕਿ ਨਹੀਂ ਗਜਾਏਗਾ, ਕੀ ਭਰੋਸਾ। ਤੂੰ ਇਹ ਜ਼ਰੂਰ ਕਹਿ ਕਿ ਮੈਂ ਕਿਸੇ ਦਾ ਹਾਂ, ਜੇ ਤੂੰ ਤੇ ਹੋ ਸਕਦਾ ਨਾ, ਤੇਰੇ ਕੋਈ ਪੈਰੀ ਪਵੇ ਨਾ ਪਵੇ ਤੂੰ ਤੇ ਪੈ ਸਕਣਾ, ਤੈਨੂੰ ਕੋਈ ਫਤਿਹ ਗਜਾਏ ਨਾ ਗਜਾਏ ਤੂੰ ਆਪ ਤੇ ਗਜਾ ਸਕਣਾ ਫਤਿਹ, ਤੇਰੀ ਕੋਈ ਸੇਵਾ ਕਰੇ ਨਾ ਕਰੇ ਤੂੰ ਤੇ ਕਰ ਸਕਣਾ, ਤੂੰ ਫਰਜ਼ ਨਿਭਾ, ਲੇਕਿਨ ਆਪ ਟੇਕ ਨਾ ਰੱਖ। ਕੋਈ ਪਤਾ ਨਹੀਂ, ਸੰਸਾਰ ਦਾ ਕੋਈ ਭਰੋਸਾ ਨਹੀਂ, ਤੂੰ ਆਪਣਾ ਬਣ ਕੇ ਰਹੋ ਸਭ ਦਾ। ਲੇਕਿਨ ਜਦੋਂ ਇਹ ਸਮਝੇਗਾ ਮੈਂ ਜਗਤ ਨੂੰ ਕਬਜ਼ੇ ਵਿੱਚ ਲੈਣਾ, ਹੰਕਾਰ ਉਸੇ ਵੇਲੇ ਜਵਾਨ ਹੋ ਜਾਏਗਾ, ਹੰਕਾਰ ਫਿਰ ਤੈਨੂੰ ਮਟਾਏਗਾ। ਸਭ ਨਾ ਕੋ ਜਾਣੈ ਆਪਣੋ ਇੱਕ ਹੈ ਟੇਕ ਆਧਾਰ। ਇੱਕ ਨੰਕਾਰ ਦੀ ਟੇਕ ਉਹ ਰੱਖਦਾ, ਹੋਰ ਕਿਸੇ ਦਾ ਆਸਰਾ ਨਹੀਂ। ਰਹਿਣ ਦਿਨ ਸਿਮਰਤ ਰਹੇ ਸੋ ਪੁਰਖ ਅਪਾਰ। ਦਿਨ ਰਾਤ ਉਸ ਪੁਰਖ ਨੂੰ ਸਰਵ ਵਿਆਪਕ ਨੂੰ ਸਿਮਰਦਾ ਜਿਸ ਦਾ ਅੰਤ ਪਾਰਾ ਵਾਰ ਨਹੀਂ। ਰੇਨ ਸਗਲਿਆ ਮਨ ਕਰੇ ਇਹੋ ਕਰਮ ਕਮਾਏ। ਆਪਣੇ ਮਨ ਨੂੰ ਸਾਰਿਆਂ ਦੀ ਚਰਨ ਧੂੜ ਬਣਾ ਦਿੰਦਾ, ਮਿਟਣਾ ਬੜਾ ਮੁਸ਼ਕਲ ਹੈ। ਮਨੁੱਖ ਚਾਹੁੰਦਾ ਕਿਸੇ ਢੰਗ ਨਾਲ ਬਚਿਆ ਰਹਾਂ, ਹੰਕਾਰ ਹੋਰ ਪ੍ਰਬਲ ਹੋ ਜਾਏ, ਮਿਟਣਾ ਨਹੀਂ ਚਾਹੁੰਦਾ। ਬੜੀਆਂ ਕਥਾ ਕਹਾਣੀਆਂ ਅਸੀਂ ਜੋੜੀਆਂ ਨੇ ਜਿਸ ਨਾਲ ਅਸੀਂ ਉੱਤਮ ਸਿੱਧ ਹੋ ਸਕੀ, ਮੇਰਾ ਦੇਸ਼ ਉੱਤਮ ਸਿੱਧ ਹੋ ਸਕੇ, ਮੇਰਾ ਧਰਮ ਵੱਡਾ ਸਿੱਧ ਹੋ ਸਕੇ, ਮੇਰਾ ਖਾਨਦਾਨ ਵੱਡਾ ਸਿੱਧ ਹੋ ਸਕੇ, ਐਸਾ ਢੰਗ ਸੋਚਿਆ। ਹੁਣ ਇੱਕ ਕਥਾ, ਮਨੁੱਖ ਜਿਹੜਾ 84 ਦਾ ਸਰਦਾਰ ਹੈ, ਸਭ ਤੋਂ ਉੱਤਮ ਹੈ। ਹੁਣ ਬਾਕੀ ਜਾਨਵਰਾਂ ਕੋਲੋਂ ਪੁੱਛ ਲਿਆ ਕਿ ਤੁਹਾਡਾ ਕੀ ਖਿਆਲ ਹੈ ਸਾਡੇ ਬਾਰੇ, ਆਖੋ ਸਤਨਾਮ ਸ਼੍ਰੀ ਵਾਹ। ਇੱਕ ਸਾਧੂ ਸੁੱਤਾ ਪਿਆ ਸੀ ਤੇ ਸੁਪਨਾ ਆਇਆ, ਘਬਰਾ ਕੇ ਜਾਗਿਆ, ਆਪਣੇ ਮੁਰਸ਼ਦ ਨੂੰ ਕਹਿਣ ਲੱਗਾ ਜੀ ਹੱਦ ਹੋ ਗਈ। ਡਾਰਵਨ ਦੀ ਗੱਲ ਪੜੀ ਸੀ ਕਿ ਬੰਦਾ ਜਿਹੜਾ ਹੈ ਬਾਂਦਰ ਤੋਂ ਅੱਗੇ ਵਧਿਆ, ਬਾਂਦਰ ਤੋਂ ਵਿਕਾਸ ਹੋਇਆ। ਉਹ ਕਹਿੰਦਾ ਰਾਤੀ ਬਾਂਦਰ ਨੇ ਇੱਕ ਗੱਲ ਆਖੀ, ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿਣ ਲੱਗਾ ਕੀ ਆਖੇ ਹੈ? ਉਹ ਕਹਿੰਦਾ ਨਹੀਂ ਉੱਤਮ ਨਹੀਂ, ਮੇਰੇ ਤੋਂ ਥੱਲੇ ਡਿੱਗ ਪਿਆ ਕਿਉਂਕਿ ਮੇਰੇ ਵਾਂਗੂ ਛਾਲਾਂ ਨਹੀਂ ਮਾਰ ਸਕਦਾ। ਆਖੋ ਸਤਨ, ਜਿਵੇਂ ਮੈਂ ਕੁੱਦ ਸਕਣਾ ਇਸ ਤਰ੍ਹਾਂ ਇਹ ਨਹੀਂ ਕੁੱਦ ਸਕਦਾ। ਗੁਰੂ ਨਾਨਕ ਦੇਵ ਇੱਕ ਦਿਨ ਤੁਰੇ ਜਾ ਰਹੇ ਨੇ, ਭਾਈ ਮਰਦਾਨਾ ਜੀ ਵੇਖ ਕੇ ਕਹਿੰਦੇ ਨੇ ਦਾਤਾ ਜੀ ਆ ਗਧਿਆਂ ਦੀ ਵੀ ਕੋਈ ਜੂਨ ਹੈ, ਇਹ ਵੇਖੋ ਸਾਰੀ ਉਮਰ ਇੰਨਾ ਭਾਰ ਢੋਣਾ। ਸਾਹਿਬ ਕਹਿੰਦੇ ਨੇ ਸ਼ਾਇਦ ਇਹ ਕਹਿੰਦੇ ਹੁਣ ਬੰਦਿਆਂ ਦੀ ਵੀ ਕੋਈ ਜੂਨ ਹੈ। ਮਰਦਾਨਿਆਂ ਤੈਨੂੰ ਅਸਲ ਗਧੇ ਵਿਖਾਵਾਂ, ਹੰਕਾਰ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਅਸਲ ਗਧੇ ਪਾਤਸ਼ਾਹ ਨਕਲੀ ਨੇ। ਕਹਿਣ ਲੱਗੇ ਨਕਲੀ ਨੇ, ਅਸਲ ਕਿਹੜੇ ਨੇ? ਕਹਿਣ ਲੱਗੇ ਅਸਲ ਉਹ ਨੇ, ਸੁਣ, ਇੱਕ ਨਾ ਨਾਦ ਨਾ ਬੇਦ ਨਾ ਗੀ, ਰਸ ਰਸ ਕਸ ਨਾ ਜਾਨੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜਿਨ੍ਹਾਂ ਬੰਦਿਆਂ ਵਿੱਚ ਗੁਣ ਵੀ ਕੋਈ ਨਹੀਂ ਤੇ ਹੰਕਾਰ ਨਾਲ ਭਰੇ ਪਏ ਨੇ, ਕੋਈ ਗੁਣ ਨਹੀਂ ਵਿੱਚ ਹੰਕਾਰੀ ਨੇ, ਅਸਲ ਗਧੇ ਉਹ ਮਨੁੱਖ ਨੇ। ਭਾਈ ਗੁਰਦਾਸ ਸਾਹਿਬ ਜੀ ਇੱਕ ਚੇਤਾਵਨੀ ਦਿੰਦੇ ਨੇ, ਕਹਿੰਦੇ ਨੇ ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਕੀ ਹੈ? ਜੇ ਉਹ ਫਰਕ ਨਾ ਹੋਵੇ ਤੇ ਬੰਦਾ ਮਤ ਗੁਮਾਨ ਕਰੇ ਕਿ ਮੈਂ ਪਸ਼ੂਆਂ ਨਾਲੋਂ ਉੱਚਾ। ਕੋਈ ਨਹੀਂ ਉੱਚਾ, ਕਹਿੰਦੇ ਨੇ ਪਸ਼ੂਆਂ ਨਾਲੋਂ ਫਿਰ ਨੀਵਾਂ। ਉੱਚਾ ਹੈ ਤੇ ਕਿਵੇਂ ਹੈ? ਕਿਹੜਾ ਕੰਮ ਸੀ ਜੋ ਪਸ਼ੂ ਨਹੀਂ ਕਰ ਸਕਦਾ ਤੇ ਇਸਨੇ ਕੀਤਾ? ਪਸ਼ੂਆ ਮਾਨਖ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਇਹ ਹੈ ਕਿ ਪਸ਼ੂ ਨੂੰ ਨਾ ਸ਼ਬਦ ਦਾ ਪਤਾ ਨਾ ਸੁਰਤ ਦਾ ਮਨੁੱਖ ਨੂੰ ਪਤਾ, ਤੇ ਮਨੁੱਖਾ ਦੇਹ ਵਿੱਚ ਆ ਕੇ ਵੀ ਜਿਹਨੂੰ ਪਤਾ ਹੀ ਨਹੀਂ ਲੱਗਾ ਸ਼ਬਦ ਕੀ ਹੈ ਸੁਰਤ ਕੀ ਹੈ, ਕਹਿੰਦੇ ਨੇ ਪਸ਼ੂ ਨਾਲੋਂ ਵੀ ਨੀਵਾਂ ਡਿੱਗ ਪਿਆ। ਫਿਰ ਉਹ ਆਖੇ ਮੈਂ 84 ਦਾ ਸਰਦਾਰ ਹਾਂ ਕਿਵੇਂ? ਫਿਰ ਉਹ ਆਖੀ ਜਾਏ ਮੈਂ ਪਸ਼ੂਆਂ ਨਾਲੋਂ ਉੱਤਮ ਹਾਂ? ਬਿਲਕੁਲ ਨਹੀਂ। ਪਸ਼ੂਆ ਮਾਨਖ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਆ ਬਵੇਕ ਹੈ। ਪਸ਼ੂ ਹਰੇ ਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਕਹਿੰਦੇ ਨੇ ਪਸ਼ੂ ਨੂੰ ਕੋਈ ਆਖਦਾ ਤੇ ਉਹ ਸੁਣਦਾ ਨਹੀਂ। ਇੱਕ ਬੰਦੇ ਨੇ ਆਵਾਜ਼ ਦਿੱਤੀ ਹੈ ਤੁਰੀ ਜਾਂਦੀ ਭੈਂਸ ਨੂੰ ਤੇ ਨਹੀਂ ਸੁਣਿਆ, ਤੇ ਜੇ ਬੰਦੇ ਨੂੰ ਵੀ ਗੁਰੂ ਆਵਾਜ਼ ਮਾਰੇ ਕਿ ਮੰਦੇ ਪਾਸੇ ਨਾ ਜਾਈ ਤਾਂ ਵੀ ਇਹ ਵੀ ਨਾ ਸੁਣੇ ਤੇ ਫਰਕ ਕੀ ਹੋਇਆ? ਪਸ਼ੂ ਵੀ ਨਹੀਂ ਸੁਣਦਾ, ਬੰਦਾ ਵੀ ਨਹੀਂ ਸੁਣਦਾ, ਕੀ ਅੰਤਰ ਹੋਇਆ? ਪਸ਼ੂ ਹਰੇ ਆਇਓ, ਅਰਿਆਇਓ ਦਾ ਅਰਥ ਹੈ ਮੋੜ, ਅਮੋੜ ਪਸ਼ੂ ਵੀ ਨਹੀਂ ਸੁਣਦਾ। ਪਸ਼ੂ ਹਰੇ ਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਮਨੁੱਖ ਉਪਦੇਸ਼ ਸੁਣਦਾ। ਹੁਣ ਬੰਦੇ ਨੂੰ ਕਿਹਾ ਗਿਆ ਗੁਰੂ ਆਵਾਜ਼ਾਂ ਮਾਰਦਾ ਚੋਰੀ ਨਾ ਕਰ, ਇਹ ਫਿਰ ਵੀ ਤੁਰਿਆ ਜਾ ਰਿਹਾ। ਉਹ ਕਹਿੰਦੇ ਨੇ ਕਿਸੇ ਨਾਲ ਧੋਖਾ ਨਾ ਕਰ, ਫਿਰ ਵੀ ਹੋ ਰਿਹਾ। ਕਿਸੇ ਬਦੋਸ਼ੇ ਨੂੰ ਨਾ ਮਾਰ, ਫਿਰ ਵੀ ਮਾਰੀ ਜਾ ਰਿਹਾ। ਤੇ ਜਿਹੜਾ ਗੁਰੂ ਦੀ ਵੀ ਕੋਈ ਨਹੀਂ ਸੁਣਦਾ, ਕੀ ਫਰਕ ਹੋਇਆ? ਕਿਵੇਂ ਉੱਤਮ ਹੋਇਆ? ਪਸ਼ੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਇਸ ਪੰਕਤੀ ਵੱਲ ਉਚੇਚਾ ਧਿਆਨ ਦੇਣਾ ਆਪਣੇ। ਕੋਈ ਪਸ਼ੂ ਮੈਂ ਨਹੀਂ ਆਖਦਾ ਵੇਖਿਆ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਪਸ਼ੂ ਨਹੀਂ ਵੇਖਿਆ ਕਿ ਸ਼ਬਦ ਪੜਦਾ ਹੋਵੇ। ਤੇ ਜੇ ਬੰਦਾ ਵੀ ਐਸਾ ਹੋਵੇ, ਉਹ ਵੀ ਨਾ ਪੜੇ, ਪਸ਼ੂ ਵੀ ਨਾ ਪੜੇ, ਬੰਦਾ ਵੀ ਨਾ ਪੜੇ। ਪਸ਼ੂ ਵੀ ਨਹੀਂ ਅਰਦਾਸ ਕਰਦਾ, ਬੰਦਾ ਵੀ ਨਾ ਕਰੇ। ਪਸ਼ੂ ਨਹੀਂ ਸਤਸੰਗਤ ਵਿੱਚ ਬਹਿੰਦਾ, ਬੰਦਾ ਵੀ ਨਾ ਬਵੇ, ਤੇ ਅੰਤਰ ਕੀ ਹੋਇਆ? ਕੀ ਫਰਕ ਪੈ ਗਿਆ? ਉਹ ਕਹਿੰਦੇ ਨੇ ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇ ਕੀ, ਨਾ ਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਸ਼ਬਦ ਸੁਰਤ ਨੂੰ ਸਮਝ ਕੇ ਬਵੇਕ ਨਾਲ ਬੋਲੇ, ਵਿਚਾਰ ਨਾਲ ਬੋਲੇ, ਨਹੀਂ ਤੇ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ। ਹਰ ਜਸ ਗਾਉਣ ਦਾ ਭਾਵ ਕੀ ਹੈ ਕਿ ਪਸ਼ੂਆਂ ਨਾਲੋਂ ਮਨੁੱਖ ਦੁਨੀਆ ਨੂੰ ਕੁਛ ਜ਼ਿਆਦਾ ਦੇ ਕੇ ਜਾਏ, ਇਨਸਾਨ ਹੈ। ਇੱਕ ਗਾਂ ਨੇ ਦੁੱਧ ਦਿੱਤਾ, ਹੋਰ ਜਾਨਵਰਾਂ ਦੀਆਂ ਜੁੱਤੀਆਂ ਦੀਆਂ ਤੁਸੀਂ ਚਮੜਿਆਂ ਦੀਆਂ ਜੁੱਤੀਆਂ ਪਾ ਰਹੇ, ਜਾਨਵਰ ਕਿੰਨਾ ਭਲਾ ਕਰ ਰਹੇ। ਰੁੱਖ ਨੇ ਥੋੜਾ ਜਿਹਾ ਪਾਣੀ ਲਿਆ ਜ਼ਮੀਨ ਵਿੱਚੋਂ, ਉਸ ਨੇ ਸੰਸਾਰ ਦਾ ਕਿੰਨਾ ਭਲਾ ਕੀਤਾ। ਪਰ ਬੰਦੇ, ਤੂੰ ਪਰਮਾਤਮਾ ਦੀ ਦਿੱਤੀ ਹਵਾ ਮਾਣੀ, ਉਸ ਦੀ ਦਿੱਤੀ ਧਰਤੀ ਤੇਰੇ ਆ, ਉਸ ਦੇ ਦਿੱਤੇ ਹੋਏ ਅਨੇਕਾਂ ਪਦਾਰਥ ਲੈ ਸੰਸਾਰ ਨੂੰ ਦਿੱਤਾ ਕੀ? ਜੇ ਤੇ ਰੁੱਖ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਮਨੁੱਖ ਵੀ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ। ਫਲ ਕੀ ਲੱਗਣਾ ਇਸ ਨੂੰ? ਫਲ ਲੱਗਣਾ ਸ਼ੁਭ ਗੁਣਾਂ ਦਾ, ਪਵੇਗਾ ਹਰੀ ਦੇ ਨਾਮ ਸਿਮਰਨ ਨਾਲ। ਅੱਜ ਜਿਸ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਸਾਰ ਅੰਸ਼ ਇਹ ਹੈ ਕਿ ਹੇ ਮਨੁੱਖ, ਜੇ ਤੂੰ ਕਿਸੇ ਨੂੰ ਕੁਛ ਦੇਣਾ ਤੇ ਪਹਿਲੋਂ ਤੇਰੇ ਕੋਲ ਕੁਛ ਚਾਹੀਦਾ। ਗਏ ਪ੍ਰਾਣੀ ਵਾਸਤੇ ਜੇ ਮੈਂ ਅਰਦਾਸ ਕਰਨੀ ਹੈ, ਹੇ ਪ੍ਰਮਾਤਮਾ ਇਸ ਤੇ ਮਿਹਰ ਕਰ, ਇਹਨੂੰ ਚਰਨਾਂ ਵਿੱਚ ਨਿਵਾਸ ਦੇ, ਤੇ ਪਹਿਲੋਂ ਮੇਰੇ ਪੱਲੇ ਵੀ ਕੁਛ ਚਾਹੀਦਾ। ਆਪ ਨੂੰ ਪਤਾ ਹੋਵੇ, ਜਦੋਂ ਕਿਸੇ ਦੀ ਸਿਫਾਰਿਸ਼ ਕਰਨ ਵਾਸਤੇ ਜਾਈਏ ਨਾ, ਜਿਸ ਪਾਸ ਜਾਣਾ ਉਹਦੇ ਨਾਲ ਕੋਈ ਤਾਲਮੇਲ ਚਾਹੀਦਾ, ਉਸ ਉੱਤੇ ਕੋਈ ਪ੍ਰਭਾਵ ਚਾਹੀਦਾ, ਇੰਨਾ ਚਾਹੀਦਾ ਕਿ ਗਏ ਨੂੰ ਉੱਠ ਕੇ ਉਹ ਆਖੇ ਜੀ ਆਏ ਨੂੰ, ਗਿਆ ਨੂੰ ਆਖੇ ਆਓ ਸੇਵਾ ਦੱਸੋ ਕਿਸ ਵਾਸਤੇ ਆਏ ਹੋ। ਤੇ ਜਦੋਂ ਅਸੀਂ ਕਿਸੇ ਅੱਗੇ ਅਰਦਾਸ ਕਰਨੀ ਏ, ਸਾਡਾ ਗੁਰੂ ਨਾਲ ਨਾਤਾ ਚਾਹੀਦਾ। ਗੁਰੂ ਨੂੰ ਅਸੀਂ ਕਹਿ ਸਕੀਏ ਪਾਤਸ਼ਾਹ, ਅਸੀਂ ਤੇਰੇ ਆ, ਤੇਰੇ ਚਰਨਾਂ ਵਿੱਚ ਆਏ ਆ ਕਿ ਇਸ ਜੀਵ ਨੂੰ ਬਖਸ਼ ਲੈਣਾ, ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਘਾਟਾਂ ਸਾਨੂੰ ਬਹੁਤ ਨੇ, ਪਰ ਗੁਰੂ ਵੀ ਸਾਡਾ ਬੜਾ ਦਿਆਲ ਹੈ, ਬੜੀ ਮਿਹਰ ਕਰਦਾ, ਭੰਡਾਰੇ ਉਹਦੇ ਭਰੇ ਨੇ। ਇਕਾਗਰਤਾ ਬਖਸ਼ਣੀ ਜਰਾ ਆਪਨੇ। ਗੁਰਦੇਵ ਦੀ ਹਜ਼ੂਰੀ ਚ 52 ਕਵੀ ਹੋਏ ਨੇ, ਕਵੀ ਦਾ ਤਖੱਲਸ ਏ ਹੀਰ। ਸ਼ਾਇਦ ਆਪਨੇ ਸੁਣਿਆ ਹੋਵੇ ਕਿ ਨਾ, ਸਾਰੇ ਨਾਂ ਵੀ ਨਹੀਂ ਯਾਦ ਹੁੰਦੇ। ਇਹ ਆਇਆ ਬੜਾ ਕੰਗਾਲ ਸੀ ਵਿਚਾਰਾ, ਕਵਿਤਾ ਤੇ ਬੜੀ ਅੱਛੀ ਲਿਖਦਾ ਸੀ, ਲੇਕਿਨ ਧਨ ਕਰਕੇ ਬੜਾ ਕੰਗਾਲ ਸੀ। ਆਇਆ ਤੇ ਕਵਿਤਾ ਪੜਨ ਲੱਗਾ, ਸਟੇਜ ਤੇ ਖਲੋਤਾ ਤੇ ਜਿਵੇਂ ਕੋਈ ਗਤਕਾ ਖੇਡਣ ਵਾਲਾ ਪੈਂਤੜਾ ਬਣਦਾ, ਇੰਜ ਪੈਂਤੜਾ ਬਣ ਲਿਆ ਇਹਨੇ। ਕਹਿਣ ਲੱਗਾ ਪਾਤਸ਼ਾਹ, ਐਸ ਦੁਸ਼ਟ ਨੂੰ ਮੇਰੇ ਮਗਰੋਂ ਲਾਓ, ਮੇਰਾ ਪਿੱਛਾ ਨਹੀਂ ਛੱਡਦਾ, ਜਿੱਥੇ ਜਾਣਾ ਨਾਲ ਹੀ ਨਾਲ ਹੈ। ਸਾਹਿਬ ਕਹਿੰਦੇ ਨੇ ਕੌਣ ਹੈ? ਕਹਿਣ ਲੱਗਾ ਸਾਹਮਣੇ ਖਲੋਤਾ ਹੈ ਪਾਤਸ਼ਾਹ। ਕਹਿਣ ਲੱਗੇ ਕੌਣ ਹੈ, ਦੱਸ ਤੇ ਸਹੀ। ਕਹਿਣ ਲੱਗੇ ਦੁਸ਼ਟ ਐਸਾ, ਮੈਂ ਮੱਥਾ ਟੇਕਾਂ ਤਾਂ ਨਹੀਂ ਟੇਕਣ ਦਿੰਦਾ, ਗੱਲ ਤੁਹਾਡੇ ਨਾਲ ਕਰਨੀ ਚਾਹਾਂ ਤਾਂ ਵਿੱਚ ਆ ਕੇ ਖਲੋ ਜਾਂਦਾ, ਇਹ ਏਡਾ ਨਲਾਜਾ ਦਿਨ ਰਾਤ ਮੈਨੂੰ ਸਾੜਦਾ ਰਹਿੰਦਾ, ਕਿਉਂ ਨੀ ਮੇਰੇ ਮਗਰੋਂ ਲਾਉਂਦੇ? ਪਾਤਸ਼ਾਹ ਕਹਿੰਦੇ ਨੇ ਕੌਣ ਹੈ? ਕਹਿਣ ਲੱਗਾ ਜੀ ਦਲਿੱਦਰ। ਆਖੋ ਸਤਨਾਮ, ਇਹ ਦਲਿੱਦਰ ਨੂੰ ਮੇਰੇ ਪਿੱਛੋਂ ਲਾਓ। ਕਵਿਤਾ ਉਹਨੇ ਪੜੀ, ਕਹਿਣ ਲੱਗਾ ਦਰਸ਼ਨ ਕਰਨੋਂ ਰੋਕਦਾ ਏ, ਮੱਥਾ ਟੇਕਾਂ ਟੋਕਦਾ ਏ, ਕਰਨ ਨਾ ਦੇਂਦਾ ਗੱਲ ਜੋਧੇ ਬਲਬੀਰ ਨਾਲ, ਬੜਾ ਏ ਵੈੜਾ ਝੂਠਾ ਨਾਲ ਰਹਿੰਦਾ ਦਿਨੇ ਰਾਤ, ਬੜਾ ਏ ਨਲੱਜ ਮੈਨੂੰ ਸਾੜੇ ਤੱਤੇ ਨੀਰ ਨਾਲ, ਹੁਣ ਮੈਨੂੰ ਅੱਜ ਕਹਿ ਦਿੱਤਾ ਸੁਣੋ ਦਲਿੱਦਰ ਤੇਰਾ ਅੰਤ ਸਮਾਂ ਨੇੜੇ ਆਇਆ, ਮੱਥਾ ਟੇਕ ਦੌੜ ਜ਼ਿੱਦ ਕਰੀ ਨਾ ਤੂੰ ਹੀਰ ਨਾਲ, ਨਹੀਂ ਤੇ ਗੋਬਿੰਦ ਸਿੰਘ ਬੜਾ ਔਖਾ ਕਰੂ ਤੈਨੂੰ ਚੀਰ ਲੀਰ, ਕਰੂ ਮਾਰ ਦਾਨਾ ਨਾ ਵਾਲੇ ਤੀਰ ਨਾਲ, ਪਾਤਸ਼ਾਹ ਦਾਨ ਦਾ ਇੱਕ ਤੀਰ ਮਾਰ ਦਿਓ ਦਲਿੱਦਰ ਮਰ ਜਾਏ। ਸਾਹਿਬ ਬੜੇ ਹੱਸੇ, ਕਹਿਣ ਲੱਗੇ ਬੜੇ ਸੁੰਦਰ ਢੰਗ ਨਾਲ ਆਖਿਆ, ਕਹਿਣ ਲੱਗੇ ਭਾਈ ਮੋਹਰਾਂ ਨਾਲੇ ਦਾ ਦਾਮਨ ਭਰ ਦਿਓ, ਕਹਿਣ ਲੱਗਾ ਮੋਹਰਾਂ ਨਾਲ ਹੀ ਨਹੀਂ ਪਹਿਲੋਂ ਨਾਮ ਨਾਲ ਦਾਮਨ ਭਰ ਦਿਓ। ਆਖੋ ਸਤ ਨਾਮ, ਮੈਂ ਅੰਦਰੋਂ ਵੀ ਅਮੀਰ ਹੋ ਜਾ ਤੇ ਬਾਹਰੋਂ ਵੀ ਅਮੀਰ ਹੋ ਜਾਵਾਂ। ਗੁਰੂ ਜਦੋਂ ਪ੍ਰੇਮ ਦਾ ਤੀਰ ਮਾਰਦਾ ਨਾ, ਫਿਰ ਸਿੱਖ ਪ੍ਰੇਮ ਨਾਲ ਭਰ ਜਾਂਦਾ, ਹਿਰਦਾ ਨਾਮ ਨਾਲ ਭਰਿਆ ਹੁੰਦਾ, ਘਰ ਫਿਰ ਧਨ ਨਾਲ ਭਰਿਆ ਹੁੰਦਾ। ਮੈਂ ਸਮਝਦਾ ਸਿੱਖ ਦਾ ਜੀਵਨ ਸੰਪੂਰਨ ਤਾਂ ਏ ਘਰ ਵਿੱਚ ਧਨ ਰੁਲਦਾ ਫਿਰੇ, ਹਿਰਦਾ ਨਾਮ ਨਾਲ ਭਰਪੂਰ ਹੋਵੇ, ਧਨ ਵੀ ਹੋਵੇ ਧਰਮ ਵੀ ਹੋਵੇ। ਵਾਹਿਗੁਰੂ ਬਖਸ਼ਿਸ਼ ਕਰੇ ਸਾਨੂੰ ਇਹ ਦਾਤ ਬਖਸ਼ੇ, ਫਿਰ ਧਨ ਪਾ ਕੇ ਕੀ ਕਰੀਏ। ਰੇਨ ਸਗਲਿਆ ਮਨ ਕਰੇ ਏਵੂ ਕਰਮ ਕਮਾਏ, ਸਾਰਿਆਂ ਦੀ ਚਰਨ ਧੂੜ ਹੋ ਕੇ ਰਹੇ ਇਹੋ ਜਿਹੇ ਕਰਮ ਕਰੇ। ਹੁਕਮੇ ਬੂਝੇ ਸਦਾ ਸੁਖ ਨਾਨਕ ਲਿਖਿਆ ਪਾਏ, ਹੁਕਮ ਨੂੰ ਬੂਝੇ ਤੇ ਸਦਾ ਲਈ ਸੁਖ ਪ੍ਰਾਪਤ ਹੁੰਦਾ। ਇਹ ਸਮਝੋ ਤੁਰੋਂ ਲਿਖਿਆ ਹੋਇਆ ਲੇਖ ਉਗੜ ਪਿਆ। ਮੈਂ ਇੱਥੇ ਖਿਮਾ ਦਾ ਜਾ ਚੱਕਾਂ, ਭੁੱਲਾਂ ਚੁੱਕਾਂ ਮੁਆਫ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ